ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਅੱਗੇ ਅਰਦਾਸ ਮੈਂ ਹੋਰ ਥਾਂ ਨਹੀਂ ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੈਂ ਹੋਰ ਥਾਂ ਨਹੀਂ ਮੇਰਾ ਹੋਰ ਨਾ ਕੋਈ ਰੀ ਮੇਰਾ ਹੋਰ ਨਾ ਕੋਈ ਰੀ ਤੇਰੇ ਵਜੋਂ ਹੋਰ ਨਾ ਕੋਈ ਰੀ ਤੇਰੇ ਵਜੋਂ ਮੇਰਾ ਹੋਰ ਨਾ ਕੋਈ ਰੀ ਹੋਰ ਨਾ ਕੋਈ ਜੀ ਤੇਰੇ ਵਜੋਂ ਤੇਰੇ ਕਰੋ ਬੇਨਤੀ ਸਤਿਗੁਰ ਆਇਓ ਸ਼ਰਨ ਤੁਹਾਡੀ मिला सुख नाम हर सुबह चिंता लाहे हमारी अवर न सूझे दूजी ठहर हार भरयो तो द्वारी लिखा छोड़ लिख छूट है हम निर्गुण लेहो उबारी सतबुक सिंध सदा मेहरबाना सबना दे आधारी नानक दास संत पछ परयो राख लिहो एह बारी अवर न सूझे दूजी ठाहर हार परयो तो द्वारी मैं होर थाओ नाही जिस पै करूं बेनंती सगल द्वार को छाड़ के गहयो तुहारो द्वार बाहे गहे की लाज अस गोविंद दास तुहार मैं होर थाओ नाही जिस पै करो बेनती कबीर कुकर राम को मुतिया मेरो नाओ कले हमारे जेवरी जह खींच तह जाओ मैं होर थाओ नाही तिस साहिब की टेक नानक मने माहे जिस सिमरत सुख होए सगले दुख जाहे मैं होर थाओ नाही जिस पै करूं बेनंती मेरा दुख सुख तुझ ही पास किस दे दर जावा साइया छड़ के द्वारा तेरा किस दे दर जावा मैं छड़ के द्वारा तेरा ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤ। ਸਤਸੰਗ ਜੀ ਰਸਨਾ ਸਫਲ ਕਰੀਏ। ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਭਾਗ ਬੜੇ ਸਵੱਲੇ ਨੇ, ਸੱਚੇ ਪਾਤਸ਼ਾਹ ਜੀ ਨੇ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਆ। ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਏ। ਕੋਈ ਪੂਰਵਲਾ ਕਰਮ ਸਾਡਾ ਹੁੰਦਾ ਜਾਗਿਆ, ਜੋ ਅਸੀਂ ਸਤ ਸੰਗਤ ਵਿੱਚ ਜੁੜਨੇ ਹਾਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣੇ ਹਾਂ, ਨਹੀਂ ਤੇ ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ, ਮਨਮੁੱਖ ਦੁਖੀ ਨਿੰਦਕਾਂ ਸਤਸੰਗ ਨਾ ਭਾਵੇ। ਮਨਮੁੱਖ ਨਹੀਂ ਬੈਠ ਸਕਦੇ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਮਾਨ ਸਰ ਪਰ ਜੋ ਬਿਠਾਈਏ ਲੈ ਜਾਏ ਬਗ, ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ, ਅਸਥਨ ਪਾਨ ਕਰਬੈ ਕੋ ਜੋ ਲਗਾਈਏ ਜੋਕ, ਪੀਅਤ ਨ ਪੈ ਲੈ ਲੋਹੂ ਅਚੈ ਗਾਤ ਹੈ, ਪਰਮ ਸੁਗੰਧੀ ਪਰਮਾਖੀ ਨ ਰਹਿਤ ਰਾਖੀ, ਮਹਾਂ ਦੁਰਗੰਧ ਪਰ ਬੇਗ ਚਲ ਜਾਤ ਹੈ। ਸਤਸੰਗ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਗਲੇ ਨੂੰ ਮਾਨ ਸਰੋਵਰ ਉੱਤੇ ਲੈ ਜਾਈਏ ਤੇ ਉਹਨੂੰ ਆਖੀਏ ਇੱਥੋਂ ਹੀਰੇ ਮੋਤੀਆਂ ਦਾ ਚੋਗ ਚੁਗ ਲੈ। ਕਹਿੰਦੇ ਮਾਨ ਸਰੋਵਰ ਉੱਤੇ ਹੀਰੇ ਨੇ, ਮੋਤੀ ਨੇ ਬੜੇ ਤਰ੍ਹਾਂ ਦੇ, ਹੰਸਾਂ ਦਾ ਖਾਜਾ ਹੈ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਹੰਸ ਨੂੰ ਜਦੋਂ ਭੁੱਖ ਲੱਗਦੀ ਹੈ ਉਹ ਹੀਰਿਆਂ ਨਾਲ ਬੁੱਝਦੀ ਹੈ, ਮੋਤੀ ਖਾਂਦਾ ਹੀਰੇ ਖਾਂਦਾ ਹੰਸ। ਭਾਈ ਸਾਹਿਬ ਕਹਿੰਦੇ ਨੇ ਮਾਨ ਸਰੋਵਰ ਉੱਤੇ ਜਾ ਕੇ ਹੰਸ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ, ਤੇ ਜੇ ਬਗਲੇ ਨੂੰ ਲੈ ਜਾਈਏ ਵੀ ਤੂੰ ਵੀ ਚੱਲ, ਹੀਰੇ ਬੇਕੀਮਤੀ ਹਨ ਆਵੇਖ। ਕਹਿੰਦੇ ਮਾੜੇ ਕਰਮਾਂ ਵਾਲੇ ਨੇ ਹੀਰਿਆਂ ਵੱਲ ਵੇਖਣਾ ਨੀ, ਡੱਡੀਆਂ ਮੱਛੀਆਂ ਲੱਭਦਾ ਫਿਰੂ ਆਖੋ ਸਤਨਾ। ਕਹਿੰਦੇ ਉੱਧਰ ਨੂੰ ਵੇਖੇਗਾ ਹੀਰੇ ਮੋਤੀਆਂ ਵੱਲੋਂ ਤਾਂ ਧਿਆਨ ਹੀ ਨਹੀਂ ਜਾਏਗਾ। ਇਹ ਸਾਡੇ ਵੱਲ ਇਸ਼ਾਰਾ ਹੈ, ਸ਼ਬਦ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗਣ ਵਾਸਤੇ ਪਰਮ ਹੰਸ ਗੁਰਸਿੱਖ ਆਏ ਐਸ ਮਾਨ ਸਰੋਵਰ ਉੱਤੇ ਆਉਂਦੇ ਨੇ। ਸਤਸੰਗਤ ਰੂਪੀ ਮਾਨ ਸਰੋਵਰ ਉੱਤੇ ਪਰਮ ਹੰਸ ਗੁਰਸਿੱਖ, ਤੇ ਸ਼ਬਦਾਂ ਦਾ ਚੋਗ ਚੁਗਣਾ ਹੁੰਦਾ ਹੀਰੇ ਮੋਤੀਆਂ ਦਾ, ਪਰ ਜਿਹੜੇ ਤੇ ਪਰਮ ਹੰਸ ਉਹ ਤੇ ਲੈਂਦੇ ਨੇ ਲਾਹਾ। ਕੋਈ ਰਾਗੀ ਹੈ, ਕੋਈ ਢਾਡੀ ਹੈ, ਕੋਈ ਕਥਾ ਵਾਚਕ ਹੈ, ਉਹਨਾਂ ਨੇ ਤੇ ਵੇਖਣਾ ਵੀ ਕੋਈ ਚੋਗ ਮੈਨੂੰ ਮਿਲੇ, ਕੋਈ ਰਸ ਮਿਲੇ, ਕੋਈ ਮੇਰੇ ਜੀਵਨ ਵਿੱਚ ਕ੍ਰਾਂਤੀ ਆਵੇ, ਕੋਈ ਬਚਨ ਏਦਾਂ ਦਾ ਜਿਹੜਾ ਮੈਨੂੰ ਭਾ ਜਾਵੇ। ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਿਨਕਾ ਮੈਨੂੰ ਮਿਲੇ ਤੇ ਮੈਂ ਆਪਣਾ ਜੀਵਨ ਬਣਾ ਲਵਾਂ। ਉਹ ਤੇ ਵਿਰਲੇ ਨੇ, ਬਗਲਾ ਬਿਰਤੀ ਦੇ ਜਿਹੜੇ ਲੋਕ ਹਨ ਉਹਨਾਂ ਨੇ ਐਸ ਮਾਨ ਸਰੋਵਰ ਉੱਤੇ ਆ ਕੇ ਹੀਰੇ ਮੋਤੀਆਂ ਦਾ ਚੋਗ ਚੁਗਣ ਦੀ ਬਜਾਏ ਔਗਣਾ ਰੂਪੀ ਡੱਡੀਆਂ ਮੱਛੀਆਂ ਹੀ ਲੱਭਦੇ ਰਹਿਣਾ। ਉਹ ਔਗਣ ਵੇਖਣਗੇ, ਉਹ ਬਗਲਾ ਬਿਰਤੀ ਦੇ ਲੋਕ ਹੁੰਦੇ ਨੇ, ਉਹ ਬੈਠਣਗੇ ਘਾਟਾਂ ਵੇਖਣਗੇ, ਇੱਥੇ ਆਹ ਘਾਟ ਆ, ਪ੍ਰਬੰਧ ਵਿੱਚ ਆਹ ਘਾਟ ਆ, ਬੋਲਣ ਵਾਲਿਆਂ ਨੇ ਇੱਥੇ ਗਲਤ ਕਹਿਤਾ, ਗਲਤੀਆਂ ਫੜ ਕੇ ਲੈ ਜਾਣਗੇ, ਚੰਗੀ ਗੱਲ ਵੱਲ ਵੇਖਦੇ ਵੀ ਨਹੀਂ ਵੀ ਆਹ ਗੱਲ ਚੰਗੀ ਵੀ ਸੀ। 98 ਚੰਗੀਆਂ ਹੋਣਗੀਆਂ, 2 ਭੁੱਲਾਂ ਹੋ ਜਾਣ, ਉਹਨਾਂ ਨੂੰ ਪੱਲੇ ਬੰਨੀ ਫਿਰਨਗੇ, ਬਾਕੀ ਗੁਣਾਂ ਵੱਲ ਨਹੀਂ ਵੇਖਦੇ। ਬਹੁਤ ਸਾਰੇ ਲੋਕ ਇੱਦਾਂ ਦੇ ਹਨ, ਪਰ ਪਰਮ ਹੰਸ ਗੁਰਸਿੱਖ ਵਿਰਲੇ ਨੇ ਜਿਹੜੇ ਲਾਹਾ ਪ੍ਰਾਪਤ ਕਰਦੇ ਨੇ। ਇਸੇ ਤਰ੍ਹਾਂ ਧਿਆਨ ਦੇਣਾ ਗੁਰਮੁਖੋ, ਭਾਈ ਗੁਰਦਾਸ ਜੀ ਦੂਸਰਾ ਪ੍ਰਮਾਣ ਦਿੰਦੇ ਨੇ, ਕਹਿੰਦੇ ਜੋਕ ਨੂੰ ਮੱਝ ਦੇ ਥਣਾਂ ਕੋਲ ਲਾ ਦਿਓ, ਸਾਰੀ ਦੁਨੀਆ ਉੱਥੋਂ ਦੁੱਧ ਪੀਂਦੀ ਹੈ, ਸਾਰੀ ਦੁਨੀਆ ਗਾਂ ਤੋਂ ਦੁੱਧ ਪ੍ਰਾਪਤ ਕਰਦੀ ਹੈ, ਮੱਝ ਤੋਂ ਦੁੱਧ ਪ੍ਰਾਪਤ ਕਰਦੀ ਹੈ। ਕਹਿੰਦੇ ਜੋਕ ਨੂੰ ਬਿਲਕੁਲ ਮੱਝ ਦੇ ਥਣਾਂ ਉੱਤੇ ਲਾ ਦਿਓ, ਮਾੜੇ ਕਰਮਾਂ ਵਾਲੀ ਨੇ ਉੱਥੇ ਦੁੱਧ ਨਹੀਂ ਪੀਣਾ, ਖੂਨ ਹੀ ਪੀਏਗੀ, ਭਾ ਕੀ ਮਾੜੇ ਨੇ, ਉਹ ਖੂਨ ਹੀ ਪੀਏਗੀ, ਦੁੱਧ ਵੱਲ ਵੇਖੇਗੀ, ਦੁੱਧ ਨਹੀਂ ਪੀਏਗੀ। ਤੀਸਰਾ ਪ੍ਰਮਾਣ ਦਿੰਦੇ ਨੇ ਪਰਮ ਸੁਗੰਧੀ ਪਰਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ। ਕਹਿੰਦੇ ਜਿੱਥੇ ਸੁਗੰਧੀ ਹੋਵੇ, ਜਿੱਥੇ ਰਸ ਹੋਵੇ, ਉੱਥੇ ਮੱਖੀ ਨੂੰ ਜਿਤਨਾ ਮਰਜ਼ੀ ਕੋਸ਼ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਯਤਨ ਕਰੋ ਮੱਖੀ ਨੂੰ ਬਿਠਾਉਣ ਦਾ, ਜਿੱਥੇ ਸੁਗੰਧੀ ਆਏਗੀ ਉੱਥੇ ਬੰਨਿਆਂ ਤੇ ਵੀ ਨਹੀਂ ਬੈਠੇਗੀ, ਜਿੱਥੇ ਮਹਾ ਦੁਰਗੰਧ ਆ ਰਹੀ ਹੋਏਗੀ ਉੱਥੇ ਬੇਗ, ਬੇਗ ਦਾ ਭਾਵ ਹੁੰਦਾ ਛੇਤੀ, ਕਹਿੰਦੇ ਬੜੀ ਛੇਤੀ ਪਹੁੰਚ ਜਾਂਦੀ ਹੈ। ਜਿੱਥੇ ਦੁਰਗੰਧ ਹੈ ਮੱਖੀ ਉੱਥੇ ਨੂੰ ਭੱਜੇਗੀ, ਤੇ ਸੁਗੰਧੀ ਵਾਲੀ ਥਾਂ ਤੇ ਯਤਨ ਕਰਨ ਦੇ ਬਾਵਜੂਦ ਵੀ ਉਹ ਨਹੀਂ ਬੈਠੇਗੀ। ਇਹ ਤਿੰਨ ਪ੍ਰਮਾਣ ਦਿੱਤੇ ਨੇ ਗੁਰਮੁਖੋ ਭਾਈ ਸਾਹਿਬ, ਚੌਥਾ ਵੀ ਦਿੱਤਾ, ਜੈਸੇ ਗੱਜ ਮੱਜਨ ਕੈ ਡਾਰਤ ਹੈ ਛਾਰ ਸਿਰ। ਕਹਿੰਦੇ ਹਾਥੀ ਨੂੰ ਨਵਾਓ, ਇਸ਼ਨਾਨ ਕਰੇਗਾ, ਮਾੜਾ ਜਿਹਾ ਖੁੱਲਾ ਛੱਡ ਦਿਓ, ਹਾਥੀ ਪਹਿਲਾਂ ਨਹਾ ਕੇ ਆਉਂਦਾ, ਇਸ਼ਨਾਨ ਕਰਨ ਤੋਂ ਬਾਅਦ ਸੁੰਡ ਦੇ ਨਾਲ ਚੁੱਕ ਚੁੱਕ ਕੇ ਮਿੱਟੀ ਆਪਣੇ ਉੱਤੇ ਪਾ ਲੈਂਦਾ, ਕਹਿੰਦੇ ਉਹਨੂੰ ਸਫਾਈ ਪਸੰਦ ਹੀ ਨਹੀਂ ਹੈ। ਨਹਾ ਕੇ ਆਏਗਾ ਭਾਵੇਂ 2 ਘੰਟੇ ਪਾਣੀ 'ਚ ਵੜਿਆ ਰਹੇ, ਪਰ ਬਾਹਰ ਆਉਣ ਸਾਰ ਉਹਨੇ 2 ਮਿੰਟ ਵਿੱਚ ਪੂਰਾ ਲਿਬੜ ਜਾਣਾ ਹੁੰਦਾ, ਚੁੱਕ ਚੁੱਕ ਕੇ ਸੁੰਡ ਨਾਲ ਮਿੱਟੀ ਆਪਣੇ ਉੱਤੇ ਸੁੱਟਣੀ ਸ਼ੁਰੂ ਕਰ ਦਿੰਦਾ। ਕਹਿੰਦੇ ਹਾਥੀ ਨੂੰ ਸਫਾਈ ਪਸੰਦ ਨਹੀਂ, ਮੱਖੀ ਨੂੰ ਸੁਗੰਧੀ ਪਸੰਦ ਨਹੀਂ, ਜੋਕ ਨੂੰ ਦੁੱਧ ਪਸੰਦ ਨਹੀਂ। ਇਸੇ ਤਰ੍ਹਾਂ ਗੁਰਮੁਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਬਗਲੇ ਨੂੰ ਹੀਰੇ ਮੋਤੀ ਪਸੰਦ ਨਹੀਂ,
ਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਸਤਸੰਗਤ ਗੁਰੂ ਦੀ ਕਥਾ ਸ਼ਬਦ ਦੀ ਵਿਚਾਰ ਪਸੰਦ ਨਹੀਂ। ਜੈਸੇ ਗੱਜ ਮਜਨ ਕੈ ਡਾਰਤ ਹੈ ਛਾਰ ਸਿਰ ਸੰਤਨ ਕੈ ਦੁਖੀ। ਕਹਿੰਦੇ ਰੱਬ ਦੇ ਪਿਆਰਿਆਂ ਦੇ ਜਿਹੜੇ ਦੁਖੀ ਨੇ ਨਾ, ਸੰਤਨ ਕੈ ਦੁਖੀ ਸਤਸੰਗ ਨਾ ਸੁਹਾਤ ਹੈ। ਉਹਨਾਂ ਨੂੰ ਸਤਸੰਗਤ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਸੰਗਤ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ। ਪਰ ਬਹੁਤ ਵੱਡੇ ਭਾਗ ਹੋਣ ਫਿਰ ਜਾ ਕੇ ਕਿਤੇ ਪ੍ਰੀਤ ਪੈਂਦੀ। ਐਵੇਂ ਥੋੜ੍ਹਾ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਇਹ ਦਾਤ ਦਿੰਦੇ ਨੇ, ਜਿਨ੍ਹਾਂ ਦੇ ਅੰਦਰ ਲਗਨ ਹੈ ਕਿ ਅਸੀਂ ਰੋਜ਼ ਸਮਾਂ ਕੱਢਣਾ ਹੈ, ਰੋਜ਼ ਬੈਠਣਾ, ਚੌਂਕੜਾ ਮਾਰ ਕੇ ਰੋਜ਼ ਗੁਰੂ ਘਰ ਜਾਣਾ ਹੈ, ਗੁਰਦੁਆਰੇ ਦਰਸ਼ਨ ਕਰਨੇ ਨੇ। ਕਈ ਕਹਿਣਗੇ ਜਾਂਦੇ ਹਾਂ ਜੀ ਮਹੀਨੇ ਮਸਿਆ, ਸੋ ਵੀ ਉਹਨਾਂ ਦੀ ਜ਼ਿੰਦਗੀ ਮਹੀਨੇ ਮਸਿਆ ਹੀ ਆਉਂਦਾ। ਹਾਲੇ ਵੀ ਉਹਨਾਂ ਨੂੰ ਕਦੇ ਹੀ ਵੇਖੋਗੇ ਜਿਹੜੇ ਸਦਾ ਵਾਸਤੇ ਸੁੱਖ ਹੁੰਦੇ ਨੇ। ਗੁਰੂ ਸਾਹਿਬ ਦਾ ਅਟਲ ਫਰਮਾਨ ਹੈ ਉਹ ਸਦਾ ਵਾਸਤੇ ਗੁਰੂ ਨਾਲ ਜੁੜਨ। ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਲੇਹ। ਕਹਿੰਦੇ ਭਾਈ ਜੇ ਸਦਾ ਵਾਸਤੇ ਸੁੱਖ ਚਾਹੁੰਦਾ ਹੈ ਤੇ ਸਦਾ ਵਾਸਤੇ ਗੁਰੂ ਨਾਲ ਤਾਂ ਜੋੜ, ਕਦੇ ਕਦੇ ਪੱਕੇ ਗੁਰਮਤੀਏ ਬਣੀਏ। ਸੱਚਮੁੱਚ ਸਾਡਾ ਜੀਵਨ ਮਤ ਅਨੁਸਾਰ ਹੋਵੇ, ਜਦੋਂ ਬੋਲੀਏ ਸਾਨੂੰ ਗੁਰੂ ਯਾਦ ਰਵੇ ਸਾਡੀ ਰਸਨਾ। ਕਿੱਥੋਂ ਆਇਓ? ਮਹਾਰਾਜ ਦੀ ਕਿਰਪਾ ਨਾਲ ਉੱਥੇ ਗਏ ਸੀ, ਸਤਿਗੁਰਾਂ ਦੀ ਮਿਹਰ ਨਾਲ ਆਏ ਹਾਂ, ਸਤਿਗੁਰੂ ਦੀ ਆਹ ਕਿਰਪਾ ਹੋਈ। ਮਹਾਰਾਜ ਨੇ ਅੱਜ ਮਿਹਰ ਕੀਤੀ, ਅਚਾਰ ਪੈਸੇ ਵੱਧ ਬਣੇ ਨੇ, ਅੱਜ ਮਹਾਰਾਜ ਦੀ ਕਿਰਪਾ ਹੋਈ। ਤਾਂ ਹਰ ਵੇਲੇ ਸਾਡੀ ਰਸਨਾ ਤੇ ਗੁਰੂ ਰਹਿਣਾ ਚਾਹੀਦਾ, ਹਰ ਵੇਲੇ। ਸੱਚਮੁੱਚ ਜਿਹੜੇ ਗੁਰੂ ਨੂੰ ਨਾ ਸਮਝਦੇ ਨੇ, ਯਾਦ ਰੱਖਦੇ ਨੇ, ਉਹ ਹਮੇਸ਼ਾ ਯਾਦ ਰੱਖ, ਹਮੇਸ਼ਾ ਉਹਨਾਂ ਦੀ ਰਸਨਾ ਤੇ ਗੱਲ ਹੋਏਗੀ। ਵਾਹਿਗੁਰੂ ਦੀ ਕਿਰਪਾ, ਸਤਿਗੁਰ ਦੀ ਮਿਹਰ, ਅਕਾਲ ਪੁਰਖ ਦੀ, ਉਹਨਾਂ ਦੀ ਰਸਨਾ ਤੇ ਹਮੇਸ਼ਾ ਏਦਾਂ ਦੀਆਂ ਗੱਲਾਂ ਹੋਣਗੀਆਂ। ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ, ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਸੋ ਸਤਸੰਗ ਜੀ, ਮਨਮੁੱਖਾਂ ਨੂੰ ਸਤਸੰਗਤ ਚੰਗੀ ਨਹੀਂ ਲੱਗਦੀ। ਬਹੁਤ ਵੱਡੇ ਭਾਗ ਹਨ, ਅਸੀਂ ਇੱਥੇ ਆਏ ਤੇ ਯਾਦ ਰੱਖਣਾ ਸਤਸੰਗ ਜੀ, ਸਤਸੰਗਤ ਕਰਨ ਵਾਲਿਆਂ ਦਾ ਜੀ ਕਰਦਾ ਅਸੀਂ ਗੁਰਦੁਆਰੇ ਜਾਇਆ ਕਰੀਏ, ਅਸੀਂ ਬਾਣੀ ਪੜ੍ਹਿਆ ਕਰੀਏ। ਜਦੋਂ ਮਨੁੱਖ ਬਾਣੀ ਨਾਲ ਜੁੜੇਗਾ, ਬਾਣੀ ਪੜ੍ਹੇਗਾ, ਤੇ ਬਾਣੀ ਨੇ ਕੀ ਕਰਨਾ? ਬਾਣੀ ਨੇ ਮਨ ਵੈਰਾਗੀ ਕਰ ਦੇਣਾ, ਤੇ ਵੈਰਾਗੀ ਹੀ ਨਾਮ ਜਪ ਸਕਦਾ ਦੂਸਰਾ। ਜੇ ਮਨ ਵਿੱਚ ਵੈਰਾਗ ਪੈਦਾ ਕਰਨਾ ਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਪਏਗੀ, ਤੇ ਨਾਮ ਵੈਰਾਗੀ ਹੀ ਜਪ ਸਕਦਾ। ਜਿਹੜਾ ਚੰਚਲ ਬਿਰਤੀ ਦਾ ਮਨੁੱਖ ਹੈ, ਹਰ ਵੇਲੇ ਜਿਹਦੇ ਖਿਆਲਾਤ ਮਾੜੇ ਹਨ, ਅੰਦਰ ਵੈਰਾਗ ਹੀ ਪੈਦਾ ਨਹੀਂ ਹੋਇਆ, ਉਹ ਨਾਮ ਕਿਵੇਂ ਜਪੇਗਾ? ਵੈਰਾਗ ਦਾ ਭਾਵ ਹੈ ਭੁੱਖ, ਵੈਰਾਗ ਦਾ ਭਾਵ ਹੈ ਭੁੱਖ। ਜਿਵੇਂ ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ, ਤੇ ਵੈਰਾਗ ਹੋਵੇ ਤੇ ਭਜਨ ਸਵਾਦ ਲੱਗਦਾ, ਨਹੀਂ ਤੇ ਨਹੀਂ ਚੰਗਾ ਲੱਗਦਾ। ਮਨ ਵੈਰਾਗੀ ਚਾਹੀਦਾ, ਫਿਰ ਭਜਨ ਦਾ ਆਨੰਦ ਆਉਂਦਾ। ਤੇ ਜੇ ਭੁੱਖ ਨਾ ਹੋਵੇ, ਸਾਡੇ ਮਨਪਸੰਦ ਪਕਵਾਨ ਕੋਈ ਬਣਾ ਕੇ ਸਾਡੇ ਸਾਹਮਣੇ ਰੱਖੇਗਾ, ਅਸੀਂ ਆਖਾਂਗੇ ਤੂੰ ਖਾਣ ਦੀ ਗੱਲ ਕਰਨਾ, ਇਹਦੇ ਵੱਲ ਵੇਖਣ ਨੂੰ ਵੀ ਮਨ ਨਹੀਂ ਕਰਦਾ ਕਿਉਂਕਿ ਭੁੱਖ ਹੀ ਨਹੀਂ ਹੈ। ਤੇ ਨਾਮ ਦੀਆਂ ਗੱਲਾਂ ਕਰਨੇ ਆ, ਨਾਮ ਕੋਸ਼ਿਸ਼ ਵੀ ਕਰਨੇ ਆ, ਪਰ ਸਾਨੂੰ ਭੁੱਖ ਨਹੀਂ ਲੱਗੀ। ਨਾਮ ਜਪਣ ਵਾਸਤੇ ਵੈਰਾਗ ਜ਼ਰੂਰੀ ਹੈ, ਵੈਰਾਗ ਪੈਦਾ ਕਰਨ ਵਾਸਤੇ ਬਾਣੀ ਪੜ੍ਹਨੀ ਜਾਂ ਸੁਣਨੀ ਜ਼ਰੂਰੀ ਹੈ, ਤੇ ਬਾਣੀ ਪੜ੍ਹਨ ਦੀ ਲਗਨ ਲਾਉਣ ਵਾਸਤੇ ਸਤਸੰਗਤ ਕਰਨੀ ਜ਼ਰੂਰੀ ਹੈ। ਇੱਥੇ ਆ ਕੇ ਗੱਲ ਮੁੱਕ ਜਾਂਦੀ ਹੈ। ਇਸੇ ਕਰਕੇ ਆਖਿਆ ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ। ਜਿਹੜਾ ਸਤਸੰਗ ਨਾਲ ਜੁੜ ਜਾਏਗਾ ਉਹ ਬਾਣੀ ਨਾਲ ਜੁੜ ਜਾਏਗਾ, ਬਾਣੀ ਨਾਲ ਜੁੜ ਜਾਏਗਾ ਉਹ ਨਾਮ ਨਾਲ ਜੁੜ ਜਾਏਗਾ, ਵੱਧ ਤੋਂ ਵੱਧ ਬਾਣੀ। ਕਈ ਲੋਕ ਨਾਮ ਬੜਾ ਜਪਦੇ ਨੇ, ਬਾਣੀ ਬਿਲਕੁਲ ਨਹੀਂ ਪੜ੍ਹਦੇ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਹਮੇਸ਼ਾ ਕਿ ਵੱਧ ਤੋਂ ਵੱਧ ਬਾਣੀ ਪੜ੍ਹਨੀ ਦੁੱਧ ਨੂੰ ਰਿੜਕਣ ਵਾਲੀ ਗੱਲ ਹੈ। ਤੇ ਨਾਮ ਤੇ ਤੱਤ ਵਸਤੂ ਹੈ, ਇਹ ਤੇ ਸਾਰ ਹੈ। ਜਿਵੇਂ ਮੱਖਣ ਨਿਕਲ ਆਉਂਦਾ ਨਾ, ਕਹਿੰਦੇ ਮੱਖਣ ਕੱਢਣਾ ਹੈ ਤੇ ਪਹਿਲਾਂ ਦੁੱਧ ਚੰਗੀ ਤਰ੍ਹਾਂ ਰਿੜਕਣਾ ਪੈਂਦਾ। ਇਸੇ ਤਰ੍ਹਾਂ ਵੱਧ ਤੋਂ ਵੱਧ ਬਾਣੀ ਪੜ੍ਹੋ, ਇਹ ਸਮਝ ਲਓ ਤੁਸੀਂ ਰਿੜਕ ਰਹੇ ਹੋ ਆਪਣੀ ਸੁਰਤ ਨੂੰ, ਫਿਰ ਜਾ ਕੇ ਆਨੰਦ ਪ੍ਰਾਪਤ ਹੋ ਜਾਏਗਾ। ਉਹ ਰਸ, ਜਿਸ ਰਸ ਦੀ ਗੱਲ ਸਤਸੰਗ ਜੀ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਡਗਮਾ ਕਿਆ ਕਰ ਹੈ ਕਹਾਂ ਡਲਾਵੈ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਨਾਮ ਦਾ ਰਸ ਪ੍ਰਾਪਤ ਹੋਏਗਾ। ਬਿਖੈ ਬਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾਂ ਰਸ ਪੀਓ। महारस है, ये बाकी रस सारे छोटे हैं फिके ने, असली रस ते जेड़ा है वो नाम दई है, असली रस जो है वो भजन दई है। सो भागा वाले हैं जिन्हां नूं गुरु साहब जी ने ये दात दिती है। सत संगत नाल जुड़े हैं ते हुण अगे भी वधांगे, गुरु साहब जरूर बख्शिश करनगे। थोड़ा थोड़ा अगे चलीए, घर विच रहिंदे आ, परिवार विच रहिंदे आ, बच्चियां विच रहिंदे आ, लगन लगी रवे, सतगुरु कृपा करन, नाम दा रस प्राप्त करिए।
रस हरी दे नाम वाला पीला कानू मना फिर दूर रस हरी दे नाम वाला पीला कानू मना फिर दूर
रस पीना चाहिदा, इहदे विच ही आत्मक तृप्ति है, आत्मक शांति है। ते सत संगत जी भागा वालियां नूं इह दात प्राप्त हुंदी है, ते इहनूं प्राप्त करना बड़ा औखा है, प्राप्त हो जावे संभालना उदू भी औखा है, इहनूं संभालना उदू भी ज्यादा औखा है। कई लोग, मैं दास ने कल भी अर्ज कीती सी कि असी थोड़ा बहुत भजन करिए, चौंकड़ा मार के बहन लग पईए जां उठन लग पईए, ते सानू उहना चिर खाना हजम नहीं हुंदा जिन्ना चिर असी 5-10 नूं दस ना लईए कि मैं इन्ने बजे उठूंगा, मेरा इन्ना नितनेम है, मेरा इन्ना भजन मैं करदा। असी लोगां नूं दसण वल लग जांदे ते फिर उह जिहड़ी दात है उह पास नहीं रहिंदी। जिन हर पायो तिन है छपायो, बीज उही फुटदा पैदा हुंदा, पौधा बनदा, दरख्त बनदा, जिन्हों बीजिया जावे उत्तों ढक दिओ, मिट्टी पा दिओ। इनाम भी ताई बख्शिशां हुंदियां ने, इहनूं संभालना बड़ा औखा। स्याणे आखदे ने शेरनी दा दुध सोने दे बर्तन विच टिकदा, ਹੋਰ ਕਿਸੇ ਭਾਂਡੇ ਵਿੱਚ ਪਾ ਦਿਓ, ਕਹਿੰਦੇ ਭਾਂਡਾ ਹੀ ਪਾੜ ਦਿੰਦਾ, ਉਹ ਲੋਹੇ ਨੂੰ ਵੀ ਪਾੜ ਦਿੰਦਾ, ਤਾਂਬੇ ਨੂੰ ਵੀ ਪਾੜ ਦਿੰਦਾ, ਸੋਨੇ ਦਾ ਬਰਤਨ ਹੋਵੇ ਉਹਦੇ ਵਿੱਚ ਸ਼ੇਰਨੀ ਦਾ ਦੁੱਧ ਟਿਕ ਸਕਦਾ, ਦੂਸਰੇ ਭਾਂਡੇ 'ਚ ਨਹੀਂ ਟਿਕਦਾ। ਤੇ ਨਾਮ ਹੈ ਨਾ ਜਿਹੜਾ, ਇਹ ਵੀ ਕਿਸੇ ਰੰਗੇ ਹੋਏ ਸੇਵਾ ਕਰਕੇ ਜਿਹਨੇ ਮਨ ਮਾਂਜਿਆ ਹੋਇਆ ਉਹਦੇ ਹਿਰਦੇ ਵਿੱਚ ਹੀ ਟਿਕ ਸਕਦਾ, ਨਹੀਂ ਤੇ ਹੰਕਾਰ ਦੀਆਂ ਤ੍ਰੇੜਾਂ ਸਾਰਿਆਂ ਨੂੰ ਹੀ ਆ ਜਾਂਦੀਆਂ, ਪਾਟ ਜਾਂਦੇ ਆ ਬੜੀ ਜਲਦੀ, ਹਉਮੈ ਵਿੱਚ ਆ ਜਾਂਦੇ। ਤੇ ਬਹੁਤ ਲੋਕ ਹਨ ਤ੍ਰੇੜਾਂ ਆ ਗਈਆਂ ਫਿਰ ਉਹ ਪਚਾ ਨਹੀਂ ਸਕਦੇ, ਉਹ ਫਿਰ ਜਗ੍ਹਾ ਜਗ੍ਹਾ ਤੇ ਦੱਸਦੇ ਨੇ, ਫਿਰ ਉਹ ਅੱਗੇ ਨਹੀਂ ਜਾ ਸਕਦੇ, ਤਰੱਕੀ ਨਹੀਂ ਕਰ ਸਕਦੇ, ਰੁਕ ਜਾਂਦੇ ਨੇ। ਸੋ ਇਸ ਕਰਕੇ ਜੇ ਮਿਹਰ ਹੋਵੇ, ਬਖਸ਼ਿਸ਼ ਹੋਵੇ, ਇਸ ਦਾਤ ਨੂੰ ਸੰਭਾਲਣਾ ਚਾਹੀਦਾ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ, ਮਾਨ ਵੱਡਿਆਂ ਵੱਡਿਆਂ ਨੂੰ ਖਤਮ ਕਰ ਦਿੰਦਾ, ਹਉਮੈ ਜਿਹੜੀ ਆ ਇਸ ਰੋਗ ਤੋਂ ਬਚਣਾ ਬੜਾ ਔਖਾ। ਇਸੇ ਕਰਕੇ ਕਬੀਰ ਸਾਹਿਬ ਜੀ ਦਾ ਬੜਾ ਸੋਹਣਾ ਬਚਨ ਹੈ, ਕਬੀਰ ਸਾਹਿਬ ਕਹਿੰਦੇ ਨੇ ਨਿਮਰਤਾ ਲਿਆਓ ਕਬੀਰ ਰੋੜਾ, ਹੋਏ ਰਹੋ ਵਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਸਾਹਿਬ ਕਹਿੰਦੇ ਨੇ ਰੋੜਾ ਬਣ ਜਾ, ਤੇ ਤੁਹਾਨੂੰ ਪਤਾ ਹੈ ਰੋੜਾ ਲੋਕਾਂ ਦੀਆਂ ਠੋਕਰਾਂ ਸਹਾਰਦਾ, ਕਿਸੇ ਨੇ ਠੋਕਰ ਮਾਰੀ ਉਹ ਲੈ ਗਏ, ਦੂਜੇ ਨੇ ਠੋਕਰ ਮਾਰੀ ਉੱਧਰ ਨੂੰ ਲੈ ਗਏ, ਰੋੜਾ ਕਿੰਨੀਆਂ ਠੋਕਰਾਂ ਚੱਲਦਾ। ਕਹਿੰਦੇ ਰੋੜਾ ਬਣ ਜਾ, ਰਸਤੇ ਦਾ ਰੋੜਾ ਬਣ ਜਾ, ਠੋਕਰਾਂ ਝੱਲਿਆ ਕਰ, ਮਾੜੀ ਮਾੜੀ ਗੱਲ ਤੇ ਨਾ ਲੜਿਆ ਕਰ, ਮਾੜੀ ਮਾੜੀ ਗੱਲ ਤੇ ਕ੍ਰੋਧਿਤ ਨਾ ਹੋਇਆ ਕਰ, ਛੋਟੀਆਂ ਛੋਟੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਕਹਿੰਦੇ ਨਿਮਰਤਾ ਲੈ ਆ, ਰੋੜਾ ਬਣ ਜਾ, ਪਰ ਤੁਹਾਨੂੰ ਪਤਾ ਹੈ ਜਿੱਥੇ ਰੋੜੇ ਵਿੱਚ ਗੁਣ ਹੈ ਠੋਕਰਾਂ ਸਹਾਰਨ ਦਾ, ਕਦੇ ਕਦੇ ਪੈਰ ਛਿੱਲ ਵੀ ਦਿੰਦਾ, ਆਖੋ ਸਤਨਾਮ, ਕਦੇ ਕਦੇ ਇਹੋ ਜਿਹੀ ਠੋਕਰ ਮਾਰਦਾ ਹੈ ਕਿ ਖੂਨ ਚੱਲਣ ਲੱਗ ਪੈਂਦਾ। ਰੋੜੇ ਦਾ ਗੁਣ ਹੈ ਉਹ ਠੋਕਰਾਂ ਸਹਾਰਦਾ ਹੈ, ਪਰ ਕਦੇ ਕਦੇ ਠੋਕਰ ਮਾਰ ਵੀ ਦਿੰਦਾ ਰੋੜਾ, ਇਹ ਉਹਦਾ ਔਗਣ ਹੈ। ਕਬੀਰ ਸਾਹਿਬ ਕਹਿੰਦੇ ਨੇ ਦੋਵੇਂ ਗੱਲਾਂ ਹੁੰਦੀਆਂ ਨੇ ਹਮੇਸ਼ਾ। ਜੇ ਤੁਸੀਂ ਕਹੋਗੇ ਨਾ ਵੀ ਫਲਾਣਾ ਬੰਦਾ ਉਹਦੇ 'ਚ ਕੋਈ ਘਾਟ ਹੀ ਨਹੀਂ, ਫਿਰ ਤੇ ਰੱਬ ਹੋ ਗਿਆ, ਫਿਰ ਤੇ ਉਹ ਬੰਦਾ ਰੱਬ ਹੈ, ਫਿਰ ਉਹਦੇ ਤੇ ਰੱਬ 'ਚ ਕੀ ਫਰਕ। ਘਾਟ ਹਰ ਇੱਕ ਵਿੱਚ ਹੋਏਗੀ, ਕੋਈ ਨਾ ਕੋਈ ਕਿਤੇ ਨਾ ਕਿਤੇ। ਭੁੱਲਣ ਅੰਦਰ ਸਭ ਕੋ, ਮਹਾਰਾਜ ਦਾ ਬਚਨ ਹੈ ਜਿੰਨੇ ਜੀਵ ਨੇ ਭੁੱਲਣ ਹਾਰ ਹਨ। ਅਭੁੱਲ, ਅਭੁੱਲ ਦਾ ਭਾਵ ਹੈ ਜਿਹੜਾ ਭੁੱਲੇ ਨਾ, ਅਭੁੱਲ ਗੁਰੂ ਕਰਤਾਰ, ਜਾਂ ਗੁਰੂ ਨਹੀਂ ਭੁੱਲਦਾ, ਜਾਂ ਫਿਰ ਵਾਹਿਗੁਰੂ ਅਕਾਲ ਪੁਰਖ ਹੈ ਪਰਮੇਸ਼ਰ ਹੈ ਉਹ ਨਹੀਂ ਭੁੱਲਦਾ, ਨਹੀਂ ਤੇ ਭੁੱਲਣ ਅੰਦਰ ਸਭ ਕੋ, ਸਾਰੇ ਹੀ ਭੁੱਲਣ ਹਾਰ ਨੇ। ਤੇ ਕਬੀਰ ਸਾਹਿਬ ਦਾ ਜਿਹੜਾ ਇਹ ਬਚਨ ਹੈ ਇਹਦਾ ਅਰਥ ਇਹ ਹੈ ਕਿ ਭਾਈ ਗੁਣ ਔਗਣ ਸਾਰਿਆਂ ਵਿੱਚ ਨੇ, ਗੁਣ ਪੱਲੇ ਬੰਨ ਲੈ ਔਗਣ ਦਾ ਤਿਆਗ ਕਰ ਦੇ। ਰੋੜੇ ਦਾ ਗੁਣ ਹੈ ਠੋਕਰਾਂ ਸਹਾਰਦਾ, ਇਹ ਜ਼ਰੂਰ ਵੇਖ ਤੇ ਇਹਨੂੰ ਪੱਲੇ ਬੰਨ ਲੈ, ਜਿਹੜਾ ਠੋਕਰ ਮਾਰਦਾ ਵੇਖੀ ਕਿਤੇ ਇਹ ਨਾ ਪੱਲੇ ਬੰਨ, ਤੂੰ ਨਿਮਰਤਾ ਰੱਖ। ਕਬੀਰ ਰੋੜਾ ਹੋਏ ਰਹੋ ਵਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਅਗਲੀ ਪੰਕਤੀ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਹਿੰਦੇ ਰੋੜਾ ਬਣ ਗਿਆ, ਪਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਪੰਥੀ ਕਹਿੰਦੇ ਨੇ ਰਾਹੀ ਨੂੰ, ਪੰਥ ਕਹਿੰਦੇ ਨੇ ਰਾਹ ਨੂੰ, ਆਪਾਂ ਕਹਿੰਦੇ ਹਾਂ ਖਾਲਸਾ ਪੰਥ। ਖਾਲਸਾ ਪੰਥ ਦਾ ਅਰਥ ਹੈ ਖਾਲਸ ਰਾਹ, ਜਿਹਦੇ 'ਚ ਮਿਲਾਵਟ ਕੋਈ ਨਹੀਂ, ਜਿਹਦੇ 'ਚ ਵਲ ਕੋਈ ਨਹੀਂ, ਜਿਹਦੇ ਵਿੱਚ ਵਿੰਗ ਕੋਈ ਨਹੀਂ। ਪੰਥ ਦਾ ਅਰਥ ਹੈ ਰਾਹ, ਤੇ ਪੰਥੀ ਹੁੰਦਾ ਰਾਹ ਤੇ ਚੱਲਣ ਵਾਲਾ ਪੰਥੀ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਰੋੜਾ ਤੇ ਬਣ ਗਿਆ, ਪਰ ਕਦੇ ਕਦੇ ਠੋਕਰ ਮਾਰ ਕੇ ਦੁੱਖ ਦੇ ਦਿੰਦਾ ਰਾਹੀਆਂ ਨੂੰ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਹਿੰਦੇ ਖੇ ਹੋ ਜਾ, ਮਿੱਟੀ ਬਣ ਜਾ, ਮਿੱਟੀ ਠੋਕਰਾਂ ਨਾ ਮਾਰੀ। ਹੁਣ ਮਿੱਟੀ ਨੂੰ ਸਾਰੇ ਲਤਾੜ ਕੇ ਲੰਘਦੇ ਨੇ, ਪਰ ਮਿੱਟੀ ਦਾ ਔਗਣ ਇਹ ਹੈ ਵੀ ਕਦੇ ਕਦੇ ਹਵਾ ਦਾ ਬੁੱਲਾ ਆਵੇ ਤੇ ਕੱਪੜੇ ਖਰਾਬ ਕਰ ਦਿੰਦੀ ਹੈ। ਕਬੀਰ ਖੇਹ ਹੋਈ ਤੋ ਕਿਆ ਭਇਆ, ਜੋ ਉੱਡ ਲੱਗ ਗਏ ਅੰਗ, ਕਹਿੰਦੇ ਸਰੀਰ ਤੇ ਲੱਗ ਕੇ ਕੱਪੜੇ ਖਰਾਬ ਕਰ ਦਿੰਦੀ ਹੈ ਕਈ ਵਾਰੀ, ਫਿਰ ਕਿਹੋ ਜਿਹਾ ਚਾਹੀਦਾ ਹਰੀ ਜਨ, ਹਰ ਜਨ ਐਸਾ ਚਾਹੀਏ ਜਿਉ ਪਾਨੀ ਸਰਬੰਗ, ਕਹਿੰਦੇ ਪਾਣੀ ਬਣ ਜਾਏ ਪਾਣੀ, ਖੇਹ ਦਾ ਮਿੱਟੀ ਦਾ ਗੁਣ ਹੈ ਸਭ ਲਤਾੜ ਕੇ ਲੰਘਦੇ ਨੇ, ਉਹਦਾ ਔਗਣ ਹੈ ਕਦੇ ਕਦੇ ਉੱਡ ਕੇ ਕੱਪੜੇ ਖਰਾਬ ਕਰ ਦਿੰਦੀ, ਪਰ ਨਿਮਰਤਾ ਵਾਲਾ ਗੁਣ ਲੈ ਲਓ ਔਗਣ ਛੱਡ ਦਿਓ। ਅਗਲਾ ਕਹਿੰਦੇ ਨੇ ਪਾਣੀ ਬਣ ਜਾ, ਹੁਣ ਪਾਣੀ ਹੈ ਜਿਹੜਾ, ਪਾਣੀ ਦੇ ਵਿੱਚ ਗੁਣ ਹੈ, ਉਹਦੇ ਚ ਲਾਲ ਰੰਗ ਪਾ ਦਿਓ ਲਾਲ ਹੋ ਜਾਂਦਾ, ਹਰਾ ਪਾ ਦਿਓ ਹਰਾ, ਘੁਲ ਮਿਲ ਜਾਂਦਾ, ਕਹਿੰਦੇ ਘੁਲ ਮਿਲ ਜਾ, ਸਾਰੇ ਰੰਗ ਤੇਰੇ ਵਿੱਚ ਹੋਣੇ ਚਾਹੀਦੇ ਨੇ, ਸਾਰਿਆਂ ਨੂੰ ਤੂੰ ਆਪਣੇ ਵਿੱਚ ਸਮਾ ਸਕੇ, ਇਦਾਂ ਦਾ ਬਣ ਤੇ ਗੁਣ ਤੇਰੇ ਵਿੱਚ ਸਮਾ ਜਾਣ। ਪਰ ਔਗਣ ਵੀ ਹੈ ਪਾਣੀ ਵਿੱਚ, ਕਹਿੰਦੇ ਪਾਣੀ ਦਾ ਗੁਣ ਇਹ ਹੈ ਕਿ ਜਿਹੋ ਜਿਹੇ ਬਰਤਨ ਚ ਪਾਓ ਉਦਾਂ ਦਾ ਹੀ ਰੂਪ ਧਾਰ ਲੈਂਦਾ, ਜੱਗ ਚ ਪਾ ਦਿਓ ਜੱਗ ਦਾ ਹੀ ਰੂਪ ਬਣ ਜਾਂਦਾ, ਬਾਲਟੀ ਚ ਪਾ ਦਿਓ ਬਾਲਟੀ ਦਾ ਰੂਪ ਬਣ ਜਾਂਦਾ, ਜਿਹੋ ਜਿਹਾ ਰੰਗ ਪਾ ਦਿਓ ਉਸੇ ਰੰਗ ਦਾ ਹੀ ਹੋ ਜਾਂਦਾ। ਪਰ ਉਹਦਾ ਔਗਣ ਇਹ ਹੈ, ਕਹਿੰਦੇ ਠੰਡਾ ਤੱਤਾ ਹੋ ਜਾਂਦਾ, ਆਖੋ ਸਤਨਾਮ, ਫਰਿੱਜ ਚ ਰੱਖ ਦਿਓ ਠੰਡਾ ਹੋ ਜਾਏਗਾ, ਚੁੱਲ੍ਹੇ ਤੇ ਰੱਖ ਦਿਓ ਤੱਤਾ ਹੋ ਜਾਏਗਾ। ਕਹਿੰਦੇ ਭਾਈ ਸਿੱਖਾ, ਤੂੰ ਠੰਡਾ ਵੀ ਨਹੀਂ ਹੋਣਾ, ਤੂੰ ਬਹੁਤਾ ਤੱਤਾ ਵੀ ਨਹੀਂ ਹੋਣਾ, ਇੰਨਾ ਠੰਡਾ ਨਾ ਹੋ ਕਿ ਜਣਾ ਖਣਾ ਹੀ ਤੇਰੀ ਦਾੜੀ ਨੂੰ ਹੱਥ ਪਾ ਲੈ, ਤੇ ਇੰਨਾ ਤੱਤਾ ਵੀ ਨਾ ਹੋ ਵੀ ਤੇਰੇ ਕੋਲ ਆਵੇ ਕੋਈ ਨਾ, ਇਹੋ ਜਿਹਾ ਨਾ ਬਣੇ, ਵਿਚਾਲਾ ਚਾਹੀਦਾ, ਇੰਨਾ ਨਾ ਠੰਡਾ ਹੋ। ਚੰਦਰਮਾ ਠੰਡਾ ਹੈ, ਸੂਰਜ ਗਰਮ ਹੈ, ਸੂਰਜ ਵੱਲ ਅੱਜ ਤੱਕ ਕਿਸੇ ਸਾਇੰਟਿਸਟ ਨੇ ਮੂੰਹ ਨਹੀਂ ਕੀਤਾ, ਚੰਦਰਮਾ ਤੇ ਕਹਿੰਦੇ ਦੁਨੀਆ ਵਸਾਉਣੀ, ਪੇਪਰ ਚ ਆਇਆ ਸੀ ਕਹਿੰਦੇ ਪਲਾਟ ਖਰੀਦ ਲਓ ਜਿਹਨੇ ਖਰੀਦਣਾ ਚੰਦਰਮਾ ਤੇ, ਹੁਣ ਉੱਥੇ ਤੱਕ ਤੇ ਸਾਰੇ ਚਲੇ ਗਏ ਪਰ ਸੂਰਜ ਤੱਕ ਕੋਈ ਨੀ ਮੂੰਹ ਕਰਦਾ ਉੱਧਰ। ਕਹਿੰਦੇ ਭਾਈ ਹਰੀ ਦਾ ਜਨ ਜਿਹੜਾ ਹੈ ਉਹ ਨਾ ਬਹੁਤਾ ਠੰਡਾ ਹੋਵੇ ਨਾ ਬਹੁਤਾ ਤੱਤਾ ਹੋਵੇ, ਪਾਣੀ ਠੰਡਾ ਤੱਤਾ ਹੋ ਜਾਂਦਾ। ਕਬੀਰ ਪਾਣੀ ਹੁਆ ਤੋ ਕਿਆ ਭਇਆ ਸੀਰਾ ਤੱਤਾ ਹੋਏ, ਫਿਰ ਲਾਸਟ ਪੰਕਤੀ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਹਰੀ ਦਾ ਜਨ ਹਰੀ ਵਰਗਾ ਹੀ ਚਾਹੀਦਾ, ਪਰ ਬਣਿਆ ਕਿਵੇਂ ਜਾਂਦਾ? ਮਿਹਨਤ ਕਰਕੇ, ਤੁਰਦੇ ਤੁਰਦੇ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਂਗੇ, ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਇੱਕ ਇੱਕ ਗੁਣ ਧਾਰਨ ਕਰਦਿਆਂ 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 ਸਾਰੇ ਗੁਣ ਇਕੱਠੇ ਹੋ ਜਾਣ। ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਇਹ ਗੁਣਾਂ ਦਾ ਸੰਗ੍ਰਹਿ ਕੀਤਾ ਹੋਇਆ, ਗੁਣਾਂ ਦਾ ਮੁਜੱਸਮਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੁੱਤੇ ਦਾ ਵੀ ਗੁਣ ਦੱਸਿਆ ਵੀ ਕੀ ਹੈ, ਕੁੱਤੇ ਦਾ ਗੁਣ ਲੈ ਕੇ ਸਾਨੂੰ ਮਹਾਰਾਜ ਨੇ ਦੱਸਿਆ ਹੈ ਵੀ ਭਾਈ ਇਹਦੇ ਚ ਆ ਗੁਣ, ਸੂਰ ਦਾ ਗੁਣ ਲੈ ਕੇ ਦੱਸਿਆ, ਕੀੜੀਆਂ ਦੇ ਗੁਣ ਲੈ ਕੇ ਸਾਨੂੰ ਦੱਸੇ ਨੇ, ਕੂੰਜਾਂ ਦੇ ਗੁਣ ਸਾਨੂੰ ਦੱਸੇ ਨੇ, ਕੱਛੂ ਦਾ ਗੁਣ ਸਾਨੂੰ ਦੱਸਿਆ, ਸਾਨੂੰ ਨਿੱਕੇ ਨਿੱਕੇ ਜੀਵਾਂ ਦੇ ਗੁਣ ਲੈ ਕੇ ਦੱਸੇ ਨੇ। ਇਹ ਗੁਣਾਂ ਦਾ ਸੰਗ੍ਰਹਿ ਕੀਤਾ ਹੋਇਆ ਗੁਰਬਾਣੀ, ਇਕੱਲੇ ਇਕੱਲੇ ਵੱਲ ਵੇਖਣ ਦੀ ਲੋੜ ਹੀ ਨਹੀਂ ਹੈ। ਆ ਜਿਹੜੀਆਂ ਕਬੀਰ ਸਾਹਿਬ ਜੀ ਦੀਆਂ ਪੰਕਤੀਆਂ ਤੁਹਾਡੇ ਵਿੱਚ ਰੱਖੀਆਂ ਨੇ, ਇਹ ਸਾਂਝੀਆਂ ਕੀਤੀਆਂ ਨੇ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਪ੍ਰਮਾਣ ਨੇ। ਇਸੇ ਕਰਕੇ ਅਰਜ ਕਰੀਦੀ ਆ ਵੀ ਬਾਣੀ ਨੂੰ ਪੜ੍ਹੋ, ਇਹ ਗੁਣਾਂ ਦਾ ਮੁਜੱਸਮਾ ਹੈ, ਇਕੱਲੀ ਇਕੱਲੀ ਨਿਚੋੜ ਕੱਢ ਕੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਤੇ ਗੁਣ ਧਾਰਨ ਕਰੋ, ਔਗੁਣਾਂ ਦਾ ਤਿਆਗ ਕਰਦੇ ਚੱਲੀਏ, ਤੇ ਇੱਕ ਦਿਨ ਖਾਲਸ ਬਣ ਜਾਈਏ। ਖਾਲਸ ਦਾ ਭਾਵ ਹੈ ਜਿਹਦੇ ਚ ਮਿਲਾਵਟ ਨਾ ਹੋਵੇ ਕੋਈ। ਅਸੀਂ ਦੁਕਾਨਦਾਰ ਨੂੰ ਕਹਿੰਦੇ ਹਾਂ ਜਿਹੜੀ ਚੀਜ਼ ਦੇਣ ਲੱਗੇ ਹਾਂ ਇਹਦੇ ਚ ਮਿਲਾਵਟ ਤੇ ਨਹੀਂ, 2 ਰੁਪਏ ਦੀ ਚੀਜ਼ ਲੈ ਕੇ ਵੀ ਵੇਖਦੇ ਹਾਂ ਵੀ ਨਕਲੀ ਤੇ ਨਹੀਂ ਕਿਤੇ, ਇਹਦੇ ਚ ਮਿਲਾਵਟ ਤੇ ਨਹੀਂ। ਜੋ ਖਾਣ ਵਾਸਤੇ ਖਰੀਦਨੇ ਆ, ਜੋ ਪਹਿਨਣ ਵਾਸਤੇ ਖਰੀਦਨੇ ਆ, ਇਹ ਮਿਲਾਵਟ ਨਾ ਹੋਵੇ। ਗੁਰੂ ਸਾਹਿਬ ਵੀ ਕਹਿੰਦੇ ਨੇ ਮੇਰਾ ਸਿੱਖ ਖਾਲਸ ਚਾਹੀਦਾ ਜਿਹਦੇ ਵਿੱਚ ਮਿਲਾਵਟ ਨਾ ਹੋਵੇ। ਤੇ ਗੁਰਮੁਖੋ ਸੱਚ ਜਾਣਿਓ, ਜਿਹੜਾ ਖਾਲਸਾ ਗੁਰੂ ਸਾਹਿਬ ਜੀ ਨੇ ਬਣਾਇਆ ਸੀ ਨਾ, ਜਿਹੜਾ ਖਾਲਸਾ ਪੰਥ ਗੁਰੂ ਸਾਹਿਬ ਜੀ ਨੇ ਸਥਾਪਿਤ ਕੀਤਾ, ਸਿਰਜਣਾ ਕੀਤੀ ਜਿਸ ਖਾਲਸੇ ਦੀ, ਉਹਦੇ ਵਿੱਚ ਕੋਈ ਮਿਲਾਵਟ ਨਹੀਂ ਸੀ। ਅਸੀਂ ਖਾਲਸੇ ਦਾ ਠੱਪਾ ਜ਼ਰੂਰ ਲਾਈ ਬੈਠੇ ਹਾਂ, ਪਰ ਜਿੰਨੀਆਂ ਮਿਲਾਵਟਾਂ ਸਾਡੇ 'ਚ ਨੇ ਇੰਨੀਆਂ ਕਿਤੇ ਵੀ ਨਹੀਂ। ਆਖੋ ਸਤਨਾਮ, ਨਾਮ ਜ਼ਰੂਰ ਵਰਤੀ ਜਾਂਦੇ। ਪਿੱਛੇ ਜੇ ਸਿੰਘਾਂ ਦਾ ਦੌਰ ਜਦੋਂ ਚੱਲਿਆ ਸੀ, ਅਸਲੀ ਘੱਟ ਸੀ, ਲੁਟੇਰੇ ਵਿੱਚ ਜ਼ਿਆਦਾ ਰਲ ਗਏ ਸੀ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ, ਪਿੰਡਾਂ ਸ਼ਹਿਰਾਂ ਚ ਪੰਜਾਬ ਦਿਆਂ ਵਿੱਚ ਉਦੋਂ ਫਿਰ ਉਹਨਾਂ ਨੂੰ ਸਿੰਘ ਕਹੋਗੇ ਤੁਸੀਂ ਜਿੱਥੇ ਕੌਮ ਵਾਸਤੇ ਮਰ ਮਿਟਣ ਵਾਲੇ ਤਿਆਰ ਹੋ ਗਏ ਉੱਥੇ ਗੁਰਮੁਖੋ ਲੁਟੇਰੇ ਵੀ ਆ ਗਏ ਨਾਲ ਨਕਲੀ ਵੀ ਆ ਗਏ ਤੇ ਇਸੇ ਕਰਕੇ ਅਸੀਂ ਖਾਲਸੇ ਦਾ ਠੱਪਾ ਲਾਈ ਬੈਠੇ ਪੜੀ ਜਾਂਦੇ ਹਾਂ ਰਾਜ ਕਰੇਗਾ ਖਾਲਸਾ ਰਾਜ ਖਾਲਸੇ ਦਾ ਹੋਣਾ ਚਾਹੀਦਾ ਕਈ ਅਜੇ ਵੀ ਤਤਪਰ ਨੇ ਕਈ ਸਿੰਘ ਸਾਡੇ ਸਾਡੇ ਬੜਾ ਪੰਜਾਬ 'ਚ ਕਹਿੰਦੇ ਖਾਲਸਤਾਨ ਆਏਗਾ ਕਦੋਂ ਆਏਗਾ ਕਿਵੇਂ ਆਏਗਾ ਲਿਆਓ ਜੀ ਪਰ ਖਾਲਸਤਾਨ ਖਾਲਸੇ ਦਾ ਰਾਜ ਗੁਰੂ ਸਾਹਿਬ ਨੇ ਦਿੱਤਾ ਦੋ ਵਾਰੀ ਖਾਲਸੇ ਦੀ ਝੋਲੀ 'ਚ ਰਾਜ ਦਿੱਤਾ ਪਾਇਆ ਮਹਾਰਾਜ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਅਰਬਾਂ ਦੀ ਗਿਣਤੀ ਵਿੱਚ ਹਿੰਦੂ ਨੇ
ਤੇ ਸਿੱਖ ਸਾਰੇ ਸੰਸਾਰ ਵਿੱਚ 2.5 ਕਰੋੜ ਕਿੱਥੇ 2.5 ਅਰਬ ਕਿੱਥੇ 2.5 ਕਰੋੜ ਤੇ ਜਦੋਂ ਮਹਾਰਾਜ ਨੇ ਸਿੱਖਾਂ ਨੂੰ ਰਾਜ ਦਿੱਤਾ ਹੈ ਉਦੋਂ ਸਿੱਖਾਂ ਦੀ ਗਿਣਤੀ ਹਜ਼ਾਰਾਂ ਦੇ ਹਿਸਾਬ ਨਾਲ ਹੀ ਸੀ ਹਜ਼ਾਰਾਂ ਖਾਂ ਤੱਕ ਨਹੀਂ ਸੀ ਐਸਾ ਸਮਾਂ ਸੀ ਪਰ ਸਿੱਖਾਂ ਦੀ ਚੋਟ ਰਾਜ ਪਾ ਦਿੱਤਾ ਕਰੋੜਾਂ ਇੱਕ ਪਾਸੇ ਦਿੱਲੀ ਕਿਲੇ ਉੱਤੇ ਕੇਸਰੀ ਨਾਨ ਸਾਹਿਬ ਭਾਈ ਬਘੇਲ ਸਿੰਘ ਨੇ ਚੁਲਾ ਦਿੱਤਾ ਧਿਆਨ ਦੇਣਾ ਗੁਰਮੁਖੋ ਜਰਾ ਦਿੱਲੀ ਦੇ ਲਾਲ ਕਿਲੇ ਉੱਤੇ ਜਿੱਥੇ ਅੱਜ ਤਿਰੰਗਾ ਝੁੱਲਦਾ ਹੈ ਉੱਥੇ ਕਦੇ ਕੇਸਰੀ ਨਿਸ਼ਾਨ ਗੁਰੂ ਕਾ ਝੁੱਲਿਆ ਪਰ ਕਿਵੇਂ ਝੁੱਲ ਗਿਆ ਉਦੋਂ ਲਾਉਣ ਵਾਲੇ ਸਨ ਪੁੱਤਰ ਜਾਇਕ ਹੋਵੇ ਤੇ ਦਿਓਗੇ 10,000 20,000 ਲੱਖ 5 ਲੱਖ ਦੇ ਕੇ ਵੀ ਪੰਜਾਬ ਨੂੰ ਤੋਰੋਗੇ ਵੀ ਜਾ ਪੋਤਾ ਕੰਮ ਕਰਕੇ ਆ ਜਿਹੜਾ ਨਲਾਇਕ ਹੋਵੇ ਉਹਨੂੰ ਤੁਸੀਂ 5 ਨਹੀਂ ਦਿੰਦੇ ਜਿਹਦਾ ਪਤਾ ਵੀ ਇਹਨੇ ਨਸ਼ੇ ਖਾ ਜਾਣੇ ਨੇ ਨਲਾਇਕ ਹੈ ਉਹਨੂੰ ਕੀ ਦਿਓਗੇ ਜਦੋਂ ਬਘੇਲ ਸਿੰਘ ਵਰਗੇ ਗੁਰੂ ਕੇ ਲਾਲ ਆਏ ਸਤਿਗੁਰਾਂ ਨੇ ਆਖਿਆ ਪੁੱਤਰੋ ਸਭੋ ਰਾਜ ਤੁਹਾਡਾ ਹੀ ਆ ਖੁ ਸਤਨਾਮ ਤੇ ਖਿਮਾ ਕਰਨਾ ਪਿਆਰਿਓ ਰਾਜ ਅੱਜ ਵੀ ਸਾਨੂੰ ਮਿਲ ਸਕਦਾ ਹੈ ਪਰ ਰਾਜ ਝੋਲੀ 'ਚ ਪਵਾਉਣ ਵਾਲੀਆਂ ਅੱਜ ਸ਼ਰਧਾ ਵਾਲੀਆਂ ਝੋਲੀਆਂ ਨਹੀਂ ਰਹੀਆਂ ਅੱਜ ਕਿਤੇ ਦੂਰ ਨੇ ਸੱਚੇ ਪਾਤਸ਼ਾਹ ਸਾਡੇ ਤੋਂ ਹਮੇਸ਼ਾ ਖਾਲਸੇ ਦੇ ਅੰਗ ਸੰਗ ਤੇ ਜਿਹੜੇ ਆ ਪੰਜਾਬ ਵਿੱਚ ਰੌਲਾ ਪਾਉਂਦੇ ਫਿਰਦੇ ਨੇ ਇੱਦਾਂ ਹੋਣਾ ਚਾਹੀਦਾ ਇੱਦਾਂ ਹੋਣਾ ਚਾਹੀਦਾ ਜਦੋਂ ਕਿਤੇ ਆਪਸ ਵਿੱਚ ਲੜਦੇ ਨੇ ਉਦੋਂ ਪਤਾ ਲੱਗਦਾ ਇਹਨੇ 1,000,000 ਕਰੋੜ ਦੀ ਜਾਇਦਾਦ ਬਣਾ ਲਈ ਆ ਇਹਨੇ 1,000,000,000 ਕਰੋੜ ਪੈਸਾ ਬਾਹਰਲੇ ਦੇਸ਼ਾਂ 'ਚੋਂ ਮੰਗਾ ਲਿਆ ਜਦੋਂ ਇਹਨਾਂ ਦੇ ਆਪਸੀ ਝਗੜੇ ਹੁੰਦੇ ਨੇ ਉਦੋਂ ਪਤਾ ਲੱਗਦਾ ਉਦੋਂ ਫਿਰ ਜਿਹੜੀਆਂ ਵਿਚਲੀਆਂ ਗੱਲਾਂ ਨੇ ਬਾਹਰ ਆਉਂਦੀਆਂ ਨੇ ਜਦੋਂ ਇਹ ਆਪਸ 'ਚ ਕਦੇ ਫਟਦੇ ਨੇ ਇਹਨੇ 1,000,000,000 ਕਰੋੜ ਖਾਧਾ ਹੈ ਇਹਨੇ 1,000,000,000 ਕਰੋੜ ਖਾਧਾ ਹੈ ਜਿੰਨੇ ਕਰੋੜਾਂ ਇਹ ਖਾ ਰਹੇ ਨੇ ਇਹਨੇ ਤੇ ਕੋਈ ਵੀ ਨਹੀਂ ਖਾ ਰਹੇ ਇਹ ਤੇ ਸਭ ਨਾਲੋਂ ਅੱਗੇ ਲੰਘੇ ਹੋਏ ਨੇ ਤੇ ਫਿਰ ਇਹਨਾਂ ਦੀ ਝੋਲੀ ਵਿੱਚ ਗੁਰੂ ਰਾਜ ਪਏਗਾ ਜੋ ਪਏਗਾ ਰਾਜ ਸਾਂਭਣ ਵਾਲੇ ਵੀ ਚਾਹੀਦੇ ਨੇ ਆਗੂ ਬਣਾ ਲਓ ਬਣ ਜਾਓ ਤੇ ਮਹਾਰਾਜ ਦੀ ਬਖਸ਼ਿਸ਼ ਆਪੇ ਹੋ ਜਾਣੀ ਪਰ ਅਸੀਂ ਲਾਇਕ ਨਹੀਂ ਨਲਾਇਕੀਆਂ ਸਾਡੀਆਂ ਨੇ ਰਾਜ ਸਾਥੋਂ ਦੂਰ ਨਹੀਂ ਆਖੋ ਸਤਨਾਮ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਪਿਆਰਿਓ 2:30 ਵਜੇ ਖੂਹਾਂ ਤੇ ਡੋਲ ਖੜਕਾਇਆ ਕਰੋ ਸਿੱਖੋ ਰਾਜ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਤੁਹਾਡਾ ਹੀ ਗੁਰੂ ਦੇ ਦਿਲ ਤੇ ਰਾਜ ਕਰੋ ਰਾਜ ਤੁਹਾਡਾ ਹੀ ਆ ਫਿਰ ਪਰ ਸਾਡੇ ਪੱਲੇ ਉਹ ਗੱਲ ਨਹੀਂ ਰਹੀ ਹੁਣ ਮੈਨੂੰ ਦੱਸੋ ਪਿਆਰਿਓ ਜਿੰਨੇ ਸਾਡੇ ਆਗੂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਹਨ ਜਿਹੜੇ ਵੱਡੇ ਵੱਡੇ ਰੌਲੇ ਪਾਉਣ ਵਾਲੇ ਨੇ ਇੱਥੇ ਮੁਜ਼ਾਹਰਾ ਕਰਨਾ ਉੱਥੇ ਮੁਜ਼ਾਹਰਾ ਕਰਨਾ ਇੱਦਾਂ ਕਰਨਾ ਇੱਦਾਂ ਕਰਨਾ ਇਹਨਾਂ ਕੋਲ ਗੱਲਾਂ ਜ਼ਿਆਦਾ ਨੇ ਬਿਆਨਬਾਜ਼ੀਆਂ ਜ਼ਿਆਦਾ ਨੇ ਇਸ਼ਤਿਹਾਰਬਾਜ਼ੀਆਂ ਪੇਪਰਾਂ ਵਿੱਚ ਜ਼ਿਆਦਾ ਨੇ ਇਹਨਾਂ ਦੇ ਵਿੱਚੋਂ ਇੱਕ ਦਾ ਦੱਸੋ ਜਿਹਦਾ 12 ਘੰਟੇ ਦਾ ਬਘੇਲ ਸਿੰਘ ਵਾਂਗੂ ਨਿਤਨੇਮ ਹੋਵੇ ਭਾਈ ਬਘੇਲ ਸਿੰਘ ਦਾ ਜੀਵਨ ਪੜ੍ਹ ਕੇ ਵੇਖੋ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਚਲਾਣ ਗਿਆ ਉਹਦਾ ਨਿਤਨੇਮ 8 ਘੰਟੇ ਦਾ ਤੇ ਚੌਂਕੜਾ ਸੀ ਰੋਜ਼ ਦਾ 8 ਘੰਟੇ ਦਾ ਤੇ ਬਾਕੀ ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ ਸੀ ਫਿਰ ਇਹੋ ਜਿਹੇ ਸਿੱਖ ਚਾਹੀਦੇ ਨੇ ਤੇ ਗੱਲਾਂ ਮਾਰਨ ਵਾਲੇ ਨੇ ਪਹਿਲਾਂ ਕਰਨਾ ਬਾਅਦ ਚ ਪਹਿਲਾਂ ਪ੍ਰੈਸ ਕਾਨਫਰੰਸ ਕਰੋ ਜੀ ਸਾਰੇ ਪੇਪਰਾਂ ਵਾਲਿਆਂ ਨੂੰ ਸੱਦੋ ਟੈਲੀਵਿਜ਼ਨ ਵਾਲਿਆਂ ਨੂੰ ਸੱਦੋ ਲਓ ਜੀ ਅਸੀਂ ਫਿਰ ਆਹ ਕੰਮ ਕਰਨ ਲੱਗੇ ਹਾਂ ਫਲਾਣੇ ਥਾਂ ਤੇ ਅਸੀਂ ਧਰਨਾ ਉਹ ਧਰਨਾ ਤੁਸੀਂ ਦਿਓ ਮਜ਼ਾਰੇ ਤੁਸੀਂ ਕਰੋ ਫਿਰ ਆਪੇ ਹੀ ਕਵਰ ਕਰ ਲੈਣਾ ਜਦੋਂ ਕੁਛ ਕਰੋਗੇ ਫਿਰ ਤੇ ਆਪੇ ਰਿਕਾਰਡਿੰਗਾਂ ਹੋ ਜਾਣਗੀਆਂ ਪਰ ਪਹਿਲਾਂ ਅਸੀਂ ਮੀਡੀਆ ਇਕੱਠਾ ਕਰ ਲਓ ਪਹਿਲਾਂ ਆਹ ਕਰ ਲਓ ਸਾਡੇ ਕੋਲ ਸਿਰਫ ਇਹ ਰਹਿ ਗਿਆ ਤੇ ਜਦੋਂ ਰਾਜ ਕਰਨ ਵਾਲੇ ਸਨ ਉਦੋਂ ਮਹਾਰਾਜ ਨੇ ਲੁਕੋ ਕੇ ਰੱਖਿਆ ਹੀ ਨਹੀਂ ਕੁਛ ਆਪਣੇ ਸਿੱਖਾਂ ਨੂੰ ਸਭ ਕੁਛ ਦਿੱਤਾ ਇਸ ਕਰਕੇ ਸੰਗਤ ਜੀ ਰਹਿਤ ਮਾਰਨ ਨੂੰ ਪਿਆਰੀ ਲੱਗਦੀ ਹੈ ਸੱਚੇ ਪਾਤਸ਼ਾਹ ਨੂੰ ਨੇਮੀ ਸਿੱਖ ਪਿਆਰੇ ਲੱਗਦੇ ਨੇ, ਪ੍ਰੇਮੀ ਸਿੱਖ ਪਿਆਰੇ ਲੱਗਦੇ ਨੇ, ਦਿਖਾਵੇ ਵਾਲੇ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ,
ਮੈਨੂੰ ਸਿੱਖ ਨਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ, ਮੈਨੂੰ ਸਿੱਖ ਨਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ।
ਗੁਰਮਤ ਸਿਧਾਂਤਾਂ ਤੇ, ਗੁਰਮਤ ਦੇ ਸਿਧਾਂਤਾਂ ਤੇ ਪਹਿਰਾ ਦੇਵੇ ਉਹ ਮੇਰਾ ਸਾਹਿਬ ਤੇ ਮੈਂ ਉਹਦਾ ਸੇਵਕ, ਐਡਾ ਵੱਡਾ ਰੁਤਬਾ ਦਿੰਦੇ। ਦੌਲੇ ਸ਼ਾਹ ਫਕੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਕਹਿੰਦਾ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ, ਆਏ ਕਿ ਫਕੀਰ ਇੱਕ ਅਰਜ ਗੁਜ਼ਾਰਦਾ। ਫਕੀਰ ਨੇ ਅਰਜ ਕੀਤੀ, ਦੱਸੋ ਮਹਾਰਾਜ ਪਿਆਰ ਕਿਹਦੇ ਨਾਲ ਹੈ ਤੁਹਾਡਾ? ਸਤਿਗੁਰੂ ਜੀ ਕਿਸੇ ਦਾ ਕਿਸੇ ਨਾਲ ਕਿਤੇ ਨਾ ਕਿਤੇ, ਬੱਚਿਆਂ ਨਾਲ, ਪਰਿਵਾਰ ਨਾਲ ਕਿਤੇ ਨਾ ਕਿਤੇ ਪ੍ਰੇਮ ਹੁੰਦਾ, ਤੁਹਾਨੂੰ ਸਭ ਨਾਲੋਂ ਵੱਧ ਪਿਆਰਾ ਕੌਣ ਲੱਗਦਾ? ਜਿਵੇਂ ਅਸੀਂ ਆਖਦੇ ਹਾਂ ਕਿ ਬੱਚੇ ਮੇਰੀ ਜਾਨ ਹਨ, ਪੋਤਾ ਮੇਰੀ ਜਾਨ ਹੈ, ਬੜਾ ਪਿਆਰ ਕਰਦਾ ਦਾਦਾ, ਇੱਦਾਂ ਹੁੰਦਾ ਕਿਤੇ ਨਾ ਕਿਤੇ। ਮਹਾਰਾਜ ਆਪ ਜੀ ਦਾ ਪਿਆਰ ਕਿਹਦੇ ਨਾਲ? ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ ਆਏ ਕੇ ਫਕੀਰ ਇੱਕ ਅਰਜ ਗੁਜ਼ਾਰਦਾ। ਸੱਚੇ ਪਾਤਸ਼ਾਹ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ, ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ। ਜੇ ਤੁਹਾਡਾ ਤੁਹਾਡੇ ਪਿਤਾ ਨਾਲ ਪਿਆਰ ਹੁੰਦਾ ਉਹਨਾਂ ਨੂੰ ਦਿੱਲੀ ਵੱਲ ਸ਼ਹੀਦ ਹੋਣ ਵਾਸਤੇ ਨਾ ਭੇਜਦੇ, ਅਗਰ ਤੁਹਾਡਾ ਪੁੱਤਰਾਂ ਨਾਲ ਪਿਆਰ ਹੁੰਦਾ ਉਹਨਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਨਾ ਕਰਵਾਉਂਦੇ ਜੰਗ ਚ ਨਾ ਵਾਰਦੇ। ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ, ਘਰ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ, ਆਨੰਦਪੁਰੀ ਨੂੰ ਨਾ ਛੱਡਦੇ ਅਗਰ ਤੁਹਾਡਾ ਘਰ ਨਾਲ ਪਿਆਰ ਹੁੰਦਾ। ਸੱਚੇ ਪਾਤਸ਼ਾਹ ਤੁਹਾਡਾ ਪਿਆਰ ਕਿਹਦੇ ਨਾਲ ਹੈ? ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜਵਾਬ ਦਿੰਦੇ ਨੇ, ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ, ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ, ਮੈਨੂੰ ਖੰਡੇ ਵਾਲੀ ਧਾਰ ਦਾ ਅੰਮ੍ਰਿਤ ਪਿਆਰਾ ਲੱਗਦਾ। ਇਹਦਾ ਭਾਵ ਹੈ ਮੈਨੂੰ ਅੰਮ੍ਰਿਤ ਛਕਣ ਵਾਲਾ ਸਿੱਖ ਸਭ ਨਾਲੋਂ ਪਿਆਰਾ ਲੱਗਦਾ, ਆਪਣੇ ਪਿਤਾ ਨਾਲੋਂ, ਆਪਣੇ ਘਰ ਨਾਲੋਂ, ਆਪਣੇ ਪੁੱਤਰਾਂ ਨਾਲੋਂ ਵੱਧ ਮੈਨੂੰ ਉਹ ਪਿਆਰਾ ਹੈ ਜਿਹੜਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ। ਇਹਦੇ ਵਿੱਚ ਖੁਸ਼ੀ ਹੈ ਸਾਡੀ ਤੇ ਭਾਗਾਂ ਵਾਲੇ ਹਨ ਜਿਹੜੇ ਸਤਿਗੁਰੂ ਦੇ ਪੁੱਤਰ ਤੇ ਪੁੱਤਰੀਆਂ ਬਣੇ ਨੇ। ਸੋ ਸਦਾ ਵਾਸਤੇ ਗੁਰੂ ਨਾਲ ਨਾਤਾ ਜੋੜੀਏ ਤੇ ਹਉਮੈ ਤੋਂ ਬਚੀਏ। ਇਹਦੇ ਤੋਂ ਬਚਣਾ ਹੈ ਬੜਾ ਔਖਾ, ਪਰ ਗੁਰੂ ਦੀ ਕਿਰਪਾ ਹੋਵੇ ਫਿਰ ਬਚਿਆ ਜਾ ਸਕਦਾ। ਛੇਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ, ਸਿੱਖ ਗੁਰਮਤ ਦੀ ਵਿਚਾਰ ਕਰ ਰਹੇ ਸਨ। ਮਹਾਰਾਜ ਖੁਦ ਤਖਤ ਉੱਤੇ ਸੁਭਾਏ ਮਾਨ ਸਨ, ਕੱਲੇ ਕੱਲੇ ਦਾ ਬਚਨ, ਕੱਲੇ ਕੱਲੇ ਦੀ ਗੱਲ ਮਹਾਰਾਜ ਸੁਣ ਰਹੇ ਨੇ। ਸਿੰਘ ਆਪਸ ਵਿੱਚ ਵਿਚਾਰਾਂ ਕਰਦੇ ਨੇ, ਬਚਨ ਕਰਦਿਆਂ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਸਾਂਗ ਵਰਤਾਵੇ ਭਾਵ ਕੇ ਪਰਚਾ ਪਾ ਦੇਵੇ ਨਾ, ਤੇ ਸਿੱਖ ਨੂੰ ਡੋਲਣਾ ਨਹੀਂ ਚਾਹੀਦਾ, ਸਿੱਖ ਨੂੰ ਹਾਰਨਾ ਨਹੀਂ ਚਾਹੀਦਾ ਜੇ ਗੁਰੂ ਪਰਚਾ ਪਾ ਦੇਵੇ। ਹੁਣ ਜੇ ਗੁਰੂ ਪਰਚਾ ਪਾਵੇ ਤੇ ਸਿੱਖ ਟਿਕ ਜਾਏ, ਇਹ ਕੰਮ ਬੜਾ ਔਖਾ। ਸਿੱਖ ਖਲੋ ਸਕਦਾ ਹੈ, ਪਰ ਜੇ ਗੁਰੂ ਦੀ ਕਿਰਪਾ ਹੋਵੇ, ਸਿੱਖ ਕੋਲ ਅਰਦਾਸ ਹੋਵੇ, ਨਿਮਰਤਾ ਹੋਵੇ। ਕਹਿੰਦੇ ਜੇ ਗੁਰੂ ਪਰਚਾ ਪਾਵੇ ਸਿੱਖ ਨੂੰ ਨਹੀਂ ਡੋਲਣਾ ਚਾਹੀਦਾ। ਇਹ ਨਹੀਂ ਕਹਿ ਰਹੇ ਵੀ ਜੇ ਗੁਰੂ ਕਿਰਪਾ ਕਰੇ ਤੇ ਸਿੱਖ ਫੇਰ ਹੀ ਅਡੋਲ ਰਹਿ ਸਕਦਾ, ਨਹੀਂ ਤੇ ਡੋਲ ਜਾਂਦੇ ਨੇ। ਮਹਾਰਾਜ ਨੇ ਬਚਨ ਸੁਣਿਆ, ਤਖਤ ਤੇ ਬੈਠਿਆ ਨੇ। ਸੱਚੇ ਪਾਤਸ਼ਾਹ ਨੇ ਆਖਿਆ, ਅਜੇ ਸ਼ੁਰੂਆਤ ਹੋਈ ਹੈ, ਹਉਮੈ ਪੈਦਾ ਹੋ ਰਹੀ ਹੈ, ਇਹ ਵੱਧ ਜਾਏਗੀ। ਤੇ ਗੁਰੂ ਘਰ ਦੇ ਇੱਡੇ ਵੱਡੇ ਮਹਾਨ ਸਿੱਖ ਵਿੱਚ ਜੇ ਹਉਮੈ ਆ ਗਈ ਤੇ ਇਹ ਠੀਕ ਨਹੀਂ ਹੋਏਗੀ ਗੱਲ, ਇਹਨੂੰ ਹੁਣੇ ਹੀ ਕੱਢ ਦੇਣਾ ਚਾਹੀਦਾ। ਅਜੇ ਬੂਟਾ ਪੈਦਾ ਨਹੀਂ ਹੋਇਆ, ਧਿਆਨ ਦੇਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੱਲ ਵੇਖਿਆ, ਤੱਕਿਆ, ਕਹਿੰਦੇ ਕਹਿ ਰਹੇ ਨੇ ਕਿ ਸਿੱਖ ਡੋਲੇ ਨਾ, ਵੇਖੀਏ ਆਪ ਕਿੰਨੇ ਅਡੋਲ ਨੇ। ਇਹ ਹਉਮੈ ਦਾ ਸ਼ਬਦ ਹੈ ਵੀ ਸਿੱਖ ਕਰੜਾ ਰਵੇ ਜੇ ਗੁਰੂ ਪਰਚਾ ਪਾ ਦੇਵੇ, ਨਹੀਂ ਸਿੱਖ ਅਰਦਾਸ ਕਰਦਾ ਰਵੇ। ਮਹਾਰਾਜ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ, ਹੱਥ ਰੱਖਿਓ ਸਿਰ ਤੇ ਤਾਂ ਹੀ ਡੋਲਣ ਤੋਂ ਰਹਿ ਸਕਦਾ, ਨਹੀਂ ਤੇ ਸਾਡੇ ਚ ਕੀ ਪਾਵਰ। ਤੇ ਭਾਈ ਸਾਹਿਬ ਜੀ ਕਹਿ ਰਹੇ ਨੇ ਸਿੱਖ ਡੋਲੇ ਹੀ ਨਾ, ਤੇ ਮਹਾਰਾਜ ਨੇ ਫਿਰ ਪਰਚਾ ਪਾ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਅਸੀਂ ਤੇ ਨਹੀਂ ਚਾਹੁੰਦੇ, ਮਾਮਾ ਜੀ ਲੱਗਦੇ ਸੀ ਕਿ ਅਸੀਂ ਤੇ ਨਹੀਂ ਚਾਹੁੰਦੇ ਵੀ ਸਰੀਰ ਤੁਹਾਡਾ ਬਜ਼ੁਰਗ ਹੈ, ਤੁਹਾਨੂੰ ਕੋਈ ਸੇਵਾ ਲਾਈ ਜਾਵੇ, ਪਰ ਮਜਬੂਰੀ ਹੈ, ਕੁਛ ਕੁ ਕੰਮ ਕੁਛ ਕੁ ਸਿੱਖ ਹੀ ਕਰ ਸਕਦੇ ਨੇ, ਸਾਰੇ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂ ਕਾਬਲ ਤੋਂ ਘੋੜੇ ਲਿਆ ਕੇ ਦਿਓ, ਮਾਇਆ ਦਾ ਕੰਮ ਹੈ, ਚੰਗੀ ਰਕਮ ਦੇਣੀ ਹੈ, ਘੋੜੇ ਚੰਗੇ ਖਰੀਦਣੇ ਨੇ, ਤੁਹਾਡੇ ਵਰਗਾ ਪਾਰਖੂ ਕੋਈ ਨਹੀਂ, ਦੋ ਸੋਹਣੇ ਘੋੜੇ ਖਰੀਦ ਕੇ ਲੈ ਕੇ ਆਓ ਕਾਬੂ ਤੋਂ। ਸੱਚੇ ਪਾਤਸ਼ਾਹ ਨੇ ਆਖਿਆ ਤੁਹਾਨੂੰ ਦੁੱਖ ਤੇ ਨਹੀਂ ਦੇਣਾ ਚਾਹੁੰਦੇ, ਪਰ ਹੁਣ ਕਰੀਏ ਕੀ, 2 ਲੱਖ ਰੁਪਇਆ ਦੇ ਕੇ ਭੇਜਣਾ ਤੇ ਘੋੜੇ ਚੰਗੇ ਖਰੀਦਣੇ। ਸਤ ਬਚਨ ਮਹਾਰਾਜ, ਘੋੜਿਆਂ ਦੀ ਕੀਮਤ ਪਹਿਲੇ ਸਮਿਆਂ ਵਿੱਚ ਬਹੁਤ ਹੁੰਦੀ ਸੀ, ਕਿਉਂਕਿ ਸਵਾਰੀ ਦਾ ਸਾਧਨ ਸਭ ਨਾਲੋਂ ਚੰਗਾ ਘੋੜਾ ਹੀ ਸੀ। ਤੇ ਘੋੜੇ ਅੱਜ ਵੀ 10-10 ਲੱਖ ਦੇ ਹੈਗੇ, ਇਦੋਂ ਵੀ ਜ਼ਿਆਦਾ ਨੇ। ਉਹਨਾਂ ਵੇਲਿਆਂ ਵਿੱਚ ਘੋੜੇ ਦੀ ਕੀਮਤ ਬਹੁਤ ਉੱਚੀ ਚਲੀ ਜਾਂਦੀ ਸੀ ਤੇ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ 2 ਲੱਖ ਰੁਪਇਆ ਉਹਨਾਂ ਵੇਲਿਆਂ ਵਿੱਚ ਜਦੋਂ ਪੈਸੇ ਦੀ ਬੜੀ ਕੀਮਤ ਸੀ, ਮਹਾਰਾਜ ਨੇ ਆਖਿਆ 2 ਲੱਖ ਰੁਪਇਆ ਲੈ ਜਾਓ, ਨਾਲ ਲੈ ਜਾਓ ਸਿੱਖਾਂ ਨੂੰ ਕਾਬਲ ਤੋਂ ਘੋੜੇ ਖਰੀਦ ਕੇ ਲੈ ਕੇ ਆਓ ਤੇ ਧਿਆਨ ਰੱਖਿਓ ਸੋਹਣੇ ਘੋੜੇ ਚਾਹੀਦੇ ਨੇ ਚੰਗੀ ਨਸਲ ਦੇ, ਨਾਲ 5-7 ਗੁਰਸਿੱਖਾਂ ਨੂੰ ਮਹਾਰਾਜ ਨੇ ਭੇਜਿਆ। ਭਾਈ ਗੁਰਦਾਸ ਜੀ ਨੇ ਸਿਰ ਝੁਕਾ ਦਿੱਤਾ, ਸਤ ਬਚਨ ਕਹਿ ਕੇ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਚੱਲ ਪਏ। ਮੰਜ਼ਲਾਂ ਮਾਰਦੇ ਹੋਏ ਕਾਬਲ ਦੀ ਧਰਤੀ ਤੇ ਪਹੁੰਚੇ। ਧਿਆਨ ਦਿਓ ਗੁਰਮੁਖੋ, ਭਾਈ ਸਾਹਿਬ ਜੀ ਨੇ ਮਾਇਆ 10 ਪੇਟੀਆਂ ਵਿੱਚ ਪਾਈ, 10 ਪੇਟੀਆਂ ਵਿੱਚ ਮਾਇਆ ਪਾ ਲਈ ਗਈ, 20-20 ਹਜ਼ਾਰ ਇੱਕ ਇੱਕ ਪੇਟੀ ਵਿੱਚ ਪਾਈ। ਉਹ ਪੇਟੀਆਂ ਫਿਰ ਘੋੜਿਆਂ ਦੇ ਉੱਤੇ ਲੱਦੀਆਂ, 5-7 ਘੋੜੇ 5-7 ਸੇਵਾਦਾਰ ਨਾਲ ਲੈ ਕੇ ਭਾਈ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲੇ ਤੇ ਕਾਬਲ ਦੀ ਧਰਤੀ ਵੱਲ ਰਵਾਨਾ ਹੋਏ। ਮਹਾਰਾਜ ਵਾਸਤੇ ਘੋੜੇ ਲੈ ਲਏ। ਚੱਲਦਿਆਂ ਚੱਲਦਿਆਂ ਗੁਰਮੁਖੋ ਜਦੋਂ ਪਹੁੰਚੇ ਕਾਬਲ ਦੀ ਧਰਤੀ ਤੇ, ਉੱਥੋਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ। ਜਦੋਂ ਸਾਰੇ ਇਲਾਕੇ ਦੇ ਵਪਾਰੀਆਂ ਨੇ ਸੋਏ ਸੁਣੀ ਕਿ ਅੰਮ੍ਰਿਤਸਰ ਦੀ ਧਰਤੀ ਤੋਂ ਮਹਾਰਾਜ ਦੇ ਸੇਵਾਦਾਰ ਘੋੜੇ ਖਰੀਦਣ ਆਏ ਨੇ, ਚੰਗੇ ਚੰਗੇ ਤਕੜੇ ਵਪਾਰੀ ਆ ਗਏ, ਉਹਨਾਂ ਨੇ ਆ ਕੇ ਆਖਿਆ ਜੀ ਦੱਸੋ। ਭਾਈ ਸਾਹਿਬ ਕਹਿੰਦੇ ਇਲਾਕੇ ਚ ਪਤਾ ਕਰੋ, ਸਾਨੂੰ ਜਿਹੜੇ ਸਭ ਨਾਲੋਂ ਵਧੀਆ ਘੋੜੇ ਨੇ ਉਹ ਚਾਹੀਦੇ ਨੇ 2 ਗੁਰੂ ਸਾਹਿਬ ਵਾਸਤੇ। ਮਹਾਰਾਜ ਦਾ 9 ਮਣ ਕੱਚਾ ਵਜਨ ਸੀ, ਇਤਿਹਾਸ ਚ ਲਿਖਿਆ, ਪੁਰਾਣੇ ਬਜ਼ੁਰਗਾਂ ਨੂੰ ਪਤਾ 9 ਮਣ ਕੱਚਾ ਤੇ ਬੜਾ ਵੱਡਾ ਸਰੀਰ ਸੀ, 6ਵੇਂ ਪਾਤਸ਼ਾਹ ਦਾ 6.5 ਫੁੱਟ ਤੋਂ ਉੱਚਾ ਕੱਦ ਸੀ ਮਹਾਰਾਜ ਦਾ, 6ਵੇਂ ਪਾਤਸ਼ਾਹ ਬੜਾ ਵੱਡਾ ਸਰੀਰ ਸੀ। ਘੋੜਾ ਆਮ ਘੋੜਾ ਉਹਨਾਂ ਦਾ ਵਜਨ ਨਹੀਂ ਸੀ ਚੱਲ ਸਕਦਾ। 3 ਘੰਟੇ ਬਾਅਦ ਜੰਗ ਵਿੱਚ ਵੀ ਮਹਾਰਾਜ ਨੂੰ ਘੋੜਾ ਬਦਲਣਾ ਪੈਂਦਾ ਸੀ, ਐਡਾ ਵੱਡਾ ਸਰੀਰ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜਿਆ, ਉਹਨਾਂ ਵਾਸਤੇ ਘੋੜੇ ਖਰੀਦਣੇ ਨੇ 2। ਪੈਸੇ ਦੀ ਪਰਵਾਹ ਨਾ ਕਰਿਓ, ਚੰਗੇ ਤੋਂ ਚੰਗੇ ਘੋੜੇ ਵਿਖਾਓ। ਹੁਣ ਘੋੜੇ ਹਜ਼ਾਰਾਂ ਦੇ ਵੀ ਸਨ, ਲੱਖਾਂ ਵਾਲੇ ਵੀ। 2 ਘੋੜੇ ਲੱਭੇ, ਘੋੜੇ ਬਹੁਤ ਸੋਹਣੇ ਸੀ। ਜਦੋਂ ਉਹਨਾਂ ਦਾ ਰੇਟ ਕੀਤਾ ਗਿਆ, ਮੁੱਲ ਕੀਤਾ ਗਿਆ ਤੇ 50,000 ਦਾ ਇੱਕ ਘੋੜਾ ਮੁੱਲ ਪਾਇਆ। ਦੋਵੇਂ ਘੋੜੇ ਪਸੰਦ ਆ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਗੁਰੂ ਸਾਹਿਬ ਦਾ ਹੁਕਮ ਹੈ, ਪਹਿਲਾਂ ਘੋੜੇ ਅੰਮ੍ਰਿਤਸਰ ਜਾਣਗੇ, ਅਸੀਂ ਇੱਥੇ ਹੀ ਰਵਾਂਗੇ। ਜੇ ਗੁਰੂ ਸਾਹਿਬ ਨੂੰ ਘੋੜੇ ਪਸੰਦ ਆ ਗਏ ਤੇ ਵਪਾਰੀਓ ਫਿਰ ਤੇ ਤੁਹਾਨੂੰ ਮਾਇਆ ਦੇ ਦਿਆਂਗੇ, ਮਾਇਆ ਸਾਡੇ ਕੋਲ ਹੈ, ਅਸੀਂ ਵੀ ਤੁਹਾਡੇ ਕੋਲ ਰਵਾਂਗੇ। ਤੇ ਜੇ ਘੋੜੇ ਮਹਾਰਾਜ ਨੇ ਰੱਖ ਲਏ, ਮਾਇਆ ਦੇ ਦਿਆਂਗੇ, ਜੇ ਘੋੜੇ ਨਾ ਪਸੰਦ ਆਏ ਤੇ ਤੁਹਾਡੇ ਘੋੜੇ ਵਾਪਸ ਕਰ ਦਿਆਂਗੇ। ਵਪਾਰੀ ਕਹਿੰਦੇ ਸਾਨੂੰ ਸਿੱਖਾਂ ਤੇ ਭਰੋਸਾ ਹੈ, ਕੋਈ ਗੱਲ ਨਹੀਂ, ਤੁਸੀਂ ਘੋੜੇ ਲੈ ਜਾਓ, ਤੁਸੀਂ ਇੱਥੇ ਰਵੋ। 5-7 ਦਿਨਾਂ ਨੂੰ ਉੱਥੋਂ ਸੁਨੇਹਾ ਆਏਗਾ, ਘੋੜੇ ਮਹਾਰਾਜ ਨੇ ਪਸੰਦ ਕਰ ਹੀ ਲੈਣੇ ਨੇ ਕਿਉਂਕਿ ਘੋੜੇ ਚੰਗੇ ਨੇ, ਮਾਇਆ ਸਾਨੂੰ ਦੇ ਦੇ। ਵਪਾਰੀ ਮੰਨ ਗਏ, ਉਹਨਾਂ ਨੇ ਸਿੱਖਾਂ ਤੇ ਭਰੋਸਾ ਕੀਤਾ। ਚੱਲ ਪਏ ਘੋੜੇ ਦੋਵੇਂ ਲੈ ਕੇ, ਸਿੱਖ ਅੰਮ੍ਰਿਤਸਰ ਪਹੁੰਚੇ। ਸਾਰਿਆਂ ਨੇ ਸਿੱਖਾਂ ਨੇ ਭਾਈ ਸਾਹਿਬ ਜੀ ਦੀ ਜੋ ਪਰਖ ਦੀ ਤਾਰੀਫ ਕੀਤੀ, ਖਰੀਦ ਬੜੀ ਸੋਹਣੀ ਹੋਈ, ਘੋੜੇ ਬੜੇ ਸੋਹਣੇ ਨੇ। ਮਰਦ ਨੇ ਘੋੜੇ ਵੇਖ ਕੇ ਬੜੇ ਖੁਸ਼ ਹੋਏ, ਕਹਿੰਦੇ ਭਾਈ ਸਾਹਿਬ ਨੂੰ ਆਖੋ ਮਾਇਆ ਦਿਓ ਤੇ ਛੇਤੀ ਆ ਜਾ, ਬਾਕੀ ਦੀ ਬਚਦੀ ਮਾਇਆ ਲੈ ਆਓ ਤੇ ਆ ਜਾਓ ਛੇਤੀ, ਘੋੜੇ ਸਾਨੂੰ ਪਸੰਦ ਨੇ, ਘੋੜੇ ਨਹੀਂ ਭੇਜਣੇ, ਸਿੱਖੋ ਜਾਓ ਜਾ ਕੇ ਕਿਉਂ ਮਾਇਆ ਦੇ ਦੇ। ਸਿੱਖਾਂ ਨੇ ਆ ਕੇ ਦੱਸਿਆ, ਕਹਿੰਦੇ ਮਹਾਰਾਜ ਬੜੇ ਖੁਸ਼ ਹੋਏ ਭਾਈ ਸਾਹਿਬ ਘੋੜੇ ਵੇਖ। ਭਾਈ ਜੀ ਵੀ ਬੜੇ ਖੁਸ਼ ਹੋਏ ਵੀ ਘੋੜੇ ਪਸੰਦ ਆ ਗਏ, ਬੜੇ ਚਾਅ ਚੜ ਗਿਆ। ਵਪਾਰੀਆਂ ਨੂੰ ਸੱਦੋ ਛੇਤੀ ਮਾਇਆ ਦੇਈਏ, ਵਪਾਰੀਆਂ ਨੂੰ ਬੁਲਾ ਲਿਆ ਗਿਆ। ਤੇ ਜਦੋਂ ਸਾਧ ਸੰਗਤ ਆਪਸ ਵਿੱਚ ਬੈਠੇ, ਘੰਟਾ ਗੱਲਾਂ ਚੱਲਦੀਆਂ ਰਹੀਆਂ, ਬਾਅਦ ਚ ਭਾਈ ਸਾਹਿਬ ਕਹਿੰਦੇ ਚੰਗਾ ਭਾਈ ਹੁਣ ਮਾਇਆ ਦਈਏ ਤੇ ਅਸੀਂ ਜਾਣਾ ਹੈ ਅੰਮ੍ਰਿਤਸਰ ਤੇ ਅਸੀਂ ਮਾਇਆ ਲੈ ਕੇ ਆਉਂਦੇ। ਭਾਈ ਸਾਹਿਬ ਲੈ ਆਓ। ਕੱਲੇ ਭਾਈ ਗੁਰਦਾਸ ਜੀ ਤੰਬੂ ਵਿੱਚ ਗਏ, ਤੰਬੂ ਵਿੱਚ ਚਾਰ ਪੇਟੀਆਂ 10 ਪੇਟੀਆਂ ਵਿੱਚ ਮਾਇਆ ਪਾਈ ਹੋਈ ਸੀ 20,000 ਇੱਕ ਇੱਕ ਪੇਟੀ ਚ ਭਾਈ ਸਾਹਿਬ ਨੇ ਜਾ ਕੇ ਪੇਟੀਆਂ ਖੋਲੀਆਂ ਪਹਿਲੀ ਪੇਟੀ ਖੋਲੀ